ਹਰ ਭਗਤ ਦਿਰਡਾਵੇ ਹਰ ਭਗਤ ਪੂਰ ਇੱਕ ਸਤਿਗੁਰ ਮਿਲੀਏ ਟੋਟਾ ਮੂਲ ਨਾ ਆਵੇ ਹਰ ਨਾ ਭਗਤ ਦਿਰੜੀਏ ਜਿਸ ਤੋਰ ਦੇ ਵਿਗਾਸ ਨੇ ਫਲ ਦੂਟੇ ਨਾਹੀ ਨਾਨਕ ਤਿਸ ਗੁਰ ਮਿਲ ਪੁਜਰੇ ਹਰ ਗੁਣ ਗਵਾਹੀ ਪ੍ਰਕਟਾਨ ਗੁਰ ਸੇਵੀਐ ਕਹਿਣ ਸਤੈਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੁਵੈ ਸਿਫਤ ਸੰਦੀ ਨੂਰ ਅਰਥਾਂ ਪੁਰ ਤੂੰ ਚਟਿਆ ਤੁਧ ਜਿਥੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਤੁਧ ਜਿਥੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਪੰਚਕਦਾ ਲੋਟੀ ਪਨਿਹਾਰੀ ਤੇ ਮਾਰਗ ਸੰਤਨ ਦੂਰਾਰੀ ਜੇ ਪੈਂਦਾ ਲੋਟੀ ਪਨਿਹਾਰੀ ਤੇ ਮਾਰਗ ਸੰਤਨ ਦੂਰਾਰੀ ਸਤਿਗੁਰ ਪੂਰਾ ਸਾਥ ਕਹਿਆ ਨਾਮ ਤੇਰੇ ਕੇ ਮੁਕਤੇ ਬੀਤੀ ਜਨਤਾ ਮਾਰਗ ਦੂਰ ਰਹਿਆ ਰਹਾਉ ਜਹ ਲਾਲਚ ਜਾਗਰਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਧਨ ਸਾਥ ਪਾਰ ਰੰਗ ਤੇ ਸੰਗੀ ਸਾਧ ਪਿਤਰ ਗੁਪਤ ਸਭ ਲਿਖ ਕੇ ਲੇਖਾ ਭਗਤ ਜਿਨਾ ਕੋ ਦੇਖਣਾ ਪੇਖਾ ਕਹੁ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੈ ਅਨਹਦ ਪੂਰਾ ਕਹੁ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾ ਕੈ ਅਨਹਦ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਵਨ ਭਗਤ ਵਿਚਲ ਕਿਰਪਾ ਨਿਧਾਨ ਸਤਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦਸਾਂ ਪਾਤਸ਼ਾਹੀਆਂ ਦੀ ਗਿਆਨ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੀ ਦੀਵਾਨ ਸਜੇ ਅੰਮ੍ਰਿਤ ਲਈ ਬਾਣੀ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰ ਜੋਗ ਭਾਈ ਸਾਹਿਬ ਭਾਈ ਵਰਿਆਨ ਸਿੰਘ ਜੀ ਦੇ ਜੱਥੇ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਗੁਰੂ ਘਰ ਦੀ ਪ੍ਰਾਤਨ ਮਰਿਆਦਾ ਚਲੀ ਆ ਰਹੀ ਹੈ ਗੁਰੂ ਸਾਹਿਬ ਸਿੰਘ ਜੀ ਗੁਰੂ ਘਰ ਦੇ ਵਿੱਚ ਕੀਰਤਨ ਤੇ ਕਥਾ ਨੂੰ ਬਹੁਤ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਜਿੱਥੇ ਸਤਿਗੁਰਾਂ ਨੇ ਕਲਯੁਗ ਨੇ ਕੀਰਤਨ ਪ੍ਰਧਾਨਾਂ ਗੁਰਮੁਖ ਜੋਤੀਆਂ ਲਾਏ ਧਿਆਨਾਂ ਕੀਰਤਨ ਨੂੰ ਪ੍ਰਧਾਨ ਕਿਹਾ ਹੈ ਉੱਥੇ ਸਭ ਤੇ ਉੱਤਮ ਹਰ ਕੀ ਕਥਾ ਹਰੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦੀ ਕਥਾ ਨੂੰ ਵਿਸਤਾਰਾਂ ਤੋਂ ਉੱਤਮ ਕਿਹਾ ਹੈ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਲੜੀ ਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਆਸਾ ਰਾਗ ਵਿੱਚ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 393 ਅੰਕ ਤੇ ਇਹ ਸ਼ਬਦ ਆਇਆ ਹੈ आओ प्रेम नाल सरवण करिए मन बिरखने एकाग्र करके धन गुरु अर्जन देव साहब जी के चरणों का ध्यान करके अखी सतनाम श्री वाहे गुरु साहेब जी सतनाम श्री वाहे गुरु साहेब आसा महला पंजवा संत सदा आसा राग दे अंदर पंजवें पातशाह का उच्चारण किया हुआ जिस विक्रम महला पंज पदों वाला इस पिंड है। सतगुरां ने बाणी की शक्ति बड़े सुंदर ढंग नाल गुरु ग्रंथ साहिब जी की बनाई है। सब तो पहला कोई भी राग शुरू होंदा है उसके शब्द आते ने दो पदे तीन पदे चौ पदे तीन पदे और फिर अष्टपदियां आंदियां ने फिर संत आते ने फिर वारा आंदियां ने फिर भगतों की बाणी आंदी इतने महाराज ने पंच पदा शब्द जरा पंच पदों वाला है उच्चारण किया है। सतगुरु पातशाह जी अकाल पुरख वाहेगुरु के रूप सतगुरु नानक देव जी की बड़ियाई दस रही है। सतगुरु नानक देव जी ने सानू आके दुनिया ने वे सत परमेश्वर का राह दिखाया है सच्चा मार्ग दसिया है जिदे करके जमा वाला रस्ता दूर हो गया है ते मुक्ति वाला मार्ग सानू लग गया है। आज संगत जी ऐसा मनिया जाता है और एक केवल सुनान की गल नहीं बहुत सारे लोगों का अनुभव है। ऐसा बहुत लोगों ने वापर साडे परिवारों में भी जड़िया रूह इस शरीर को जाके परलोक जाके छड़ के जांदियां जम लैन आउंदे हैं। गुरबाणी महाराज ने श्री सुखमणी साहब की दूसरी अष्टपदी में बहुत विस्तार नाल दस्सिया जहर महान तयान दूत जम दले और केवल नाम संग के रहते। अगर सरदोर सिंह जी का श्री राग में बड़ा स्पष्ट शब्द है दूरा आयो में जमे तन तिन आगर रह में रह न जाए। भगत सरदोर सिंह जी कहते और वेखो दौड़िया आ रहा है जम का पुत्र मैनू लैण वास्ते आ रहा है दूरा आयो है दूरा मैंने दौड़िया आंदा है जमे मैंने जम राज का तना मैंने पुत्र धर्मराज का पुत्र जमदूत मैनू लैण आ रहा मौत का फरिश्ता आ रहा है। और यह गल केवल हिंदू धर्म या सिख धर्म के नहीं मुसलमाना ईसाइया भी मनी जाती है। मुसलमान उन्होंने नाम जमदूता की थान से फरिश्ते कहते हैं मौत के फरिश्ते जबराई अजराई। गुरबाणी में महाराज ने ज्यादातर जमदूत वर्त्या किते किते अजराइल फरिश्ता तिल कीड़े कहानी अजराइल शब्द भी सतगुरु ने वर्त्या। तो गल इतो ही है बोली करके थोड़ा जा विचार करके मतभेद हो सकता है पर यह मनने सारे में मौत के फरिश्ते आते हैं जीव की आत्मा रूह में लैके जाते हैं। वो फिर जिते लैके जाते हैं जो जी बंदे की अवस्था होंगी उसके मुताबिक लैके जाते हैं। पापी बंदे नरकों में धो के घड़ीस के लै जाते हैं धर्मी बंद चंगे बंद सत्कार इज्जत न लैके जाते हैं। पर तिना गुणों में विचरण वाली सारी सृष्टि जमा दिवस पैंती चौथी पदवी गुर की उची सतगुणों की जड़ी खेड है चौथी पदवी ब्रह्म ज्ञानी महापुरुषों की उन्होंने तो बिल्कुल वक्री है। ਉਹਨਾਂ ਨੂੰ ਜੰਬੂਤ ਲੈਣ ਨਹੀਂ ਆਉਂਦੇ, ਨਾ ਉਹ ਜੰਬੂਤਾਂ ਦੇ ਰਸਤੇ ਲੰਘਦੇ ਹਨ। ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਇਸ ਗੱਲ ਨੂੰ ਸਪਸ਼ਟ ਕਰ ਰਹੇ ਨੇ, ਸਤਿਗੁਰ ਪੂਰੇ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ। ਬੀਤੀ ਸ਼ਬਦ ਜਿਹੜਾ ਹੈ ਪੰਜਾਬੀ ਦਾ ਪੁਰਾਣਾ ਸ਼ਬਦ ਹੈ। ਅੱਜ ਕੱਲ੍ਹ ਇਹਦੀ ਥਾਂ ਤੇ ਆਪਾਂ ਵਹੀ ਪੀਹੀ ਸ਼ਬਦ ਵਰਤਦੇ ਹਾਂ, ਉਹ ਵੀ ਘੱਟ ਗਿਆ ਹੁਣ। ਪਿੰਡਾਂ ਵਿੱਚ ਬੀਹੀ ਬੀਹੀ ਪਹਿਲਾਂ ਬੀਤੀ ਮਤਲਬ ਗਲੀ ਚੱਕਰੀ, ਇਹ ਗਲੀ ਜਿਹੜੀ ਬਾਜ਼ਾਰ ਜਿਹਨੂੰ ਆਪਾਂ ਕਹਿੰਦੇ ਹਾਂ, ਆਮ ਤੌਰ ਤੇ ਪੰਜਾਬ ਚ ਬੀਹੀ ਕਹਿ ਦਿੰਦੇ ਨੇ, ਹੁਣ ਵੀ ਕਿਤੇ ਕਿਤੇ ਪੁਰਾਣੇ ਬਜ਼ੁਰਗ ਬੋਲਦੇ ਨੇ, ਪਰ ਪੁਰਾਣੇ ਉਸ ਤੋਂ ਵੀ ਪਹਿਲਾਂ ਇਹਨੂੰ ਬੀਤੀ ਕਹਿੰਦੇ ਸਨ। ਹੋਰ ਵੀ ਇੰਡੀਆ ਦੇ ਕਈ ਇਲਾਕਿਆਂ ਵਿੱਚ ਗਲੀ ਨੂੰ ਬੀਤੀ ਕਹਿੰਦੇ ਹਨ। ਸਤਿਗੁਰੂ ਜੀ ਨੇ ਇੱਥੇ ਦੱਸਿਆ ਹੈ ਵੀ ਜਿਹੜਾ ਨਾਮ ਜਪਣ ਵਾਲਾ ਰਸਤਾ ਹੈ ਇਹ ਮੁਕਤੀ ਬੀਤੀ ਹੈ, ਮੁਕਤੀ ਦਾ ਮਾਰਗ ਹੈ। ਇਸ ਗਲੀ ਵਿੱਚ ਕੋਈ ਰੁਕਾਵਟ ਨਹੀਂ। ਨਾਮ ਤੇਰੇ ਕੀ ਮੁਕਤੀ ਬੀਤੀ, ਜੰਮ ਦਾ ਮਾਰਗ ਦੂਰ ਹੋਇਆ। ਜਿਹੜੇ ਰਸਤੇ ਤੇ ਜਮਦੂਤ ਮਿਲਦੇ ਨੇ ਉਹ ਤਰ੍ਹਾਂ ਦੂਰ ਤੱਕ ਰਹਿ ਗਿਆ, ਸਾਨੂੰ ਸਿੱਧਾ ਰਸਤਾ ਮਿਲ ਗਿਆ ਤੇ ਜਮਦੂਤ ਉਸ ਰਸਤੇ ਚ ਖੜੇ ਹੀ ਨਹੀਂ ਹੁੰਦੇ, ਉਸ ਰਸਤੇ ਚ ਨਜ਼ਰ ਹੀ ਨਹੀਂ ਆਉਂਦੇ। ਉਹ ਐਸਾ ਮਾਰਗ ਹੈ ਇਹ ਪੈਦਾ ਲੂਟੀ ਪਨਿਹਾਰੀ, ਜਿਹੜੇ ਪੈਂਡੇ ਜਿਹੜੇ ਰਾਹ ਦੇ ਵਿੱਚ ਇਹ ਜੀਵ ਰੂਪੀ ਆਤਮਾ ਰੂਪੀ ਪਨਿਹਾਰੀ ਪਾਣੀ ਭਰਨ ਵਾਲੀ ਪਨਿਹਾਰੀ ਕਹਿੰਦੇ ਨੇ, ਜਿਹੜੀ ਘੜੇ ਦੇ ਵਿੱਚ ਪਾਣੀ ਭਰ ਕੇ ਖੂਹ ਤੋਂ ਘਰ ਵੱਲ ਆ ਰਹੀ ਹੋਵੇ, ਰਸਤੇ ਵਿੱਚ ਕੋਈ ਉਹਦਾ ਰਾਹ ਰੋਕ ਲਵੇ, ਉਹਦੇ ਘੜੇ ਭੰਨ ਦੇਵੇ, ਉਹਨੂੰ ਕੋਈ ਦੁੱਖ ਦੇਵੇ ਜਾਂ ਕਿਸੇ ਤਰ੍ਹਾਂ ਉਹਨੂੰ ਲੁੱਟ ਲਵੇ, ਜਿਹੜੀ ਮਾੜੀ ਗੱਲ ਮੰਨੀ ਜਾਂਦੀ ਹੈ। ਜਿਸ ਮਾਰਗ ਦੇ ਵਿੱਚ ਜੀਵ ਆਤਮਾ ਰੂਪੀ ਪਨਿਹਾਰੀ ਨੂੰ ਜਮਦੂਤ ਲੁੱਟਦੇ ਸਨ, ਪਿਆਰ ਲੁੱਟਦੇ ਸਨ, ਕਾਮ ਕ੍ਰੋਧ ਲੋਭ ਨੂੰ ਹੰਕਾਰ ਲੁੱਟਦੇ ਸਨ, ਉਹ ਮਾਰਗ ਸੰਤਨ ਦੂਰ ਆ ਰਹੇ, ਉਹ ਮਾਰਗ ਸੰਤਾਂ ਤੋਂ ਦੂਰ ਹੋ ਗਏ। ਸੰਤਾਂ ਦੇ ਨੇੜੇ ਸੰਤ ਉਸ ਰਸਤੇ ਨਹੀਂ ਜਾਂਦੇ, ਸੰਤਾਂ ਦਾ ਉਹ ਮਾਰਗ ਨਹੀਂ ਹੈ। ਐਸਾ ਪ੍ਰਾਪਤ ਗ੍ਰੰਥਾਂ ਵਿੱਚ ਮੰਨਿਆ ਜਾਂਦਾ ਹੈ। ਉਪਰਾਇਣ ਤੇ ਦਸਨਾਇਣ ਦੋ ਮਾਰਗ, ਇੱਕ ਸੂਰਜ ਮਾਰਗ ਇੱਕ ਚੰਦਰ ਮਾਰਗ, ਮੋਟੇ ਯਾਤਰਾ ਚ ਕਹਿ ਦਿੰਦੇ ਨੇ, ਪਰ ਸ਼ਾਸਤਰੀ ਭਾਸ਼ਾ ਵਿੱਚ ਉਪਰਾਇਣ ਤੇ ਦਸਨਾਇਣ ਏਦਾਂ ਬੋਲਦੇ ਨੇ। ਜਦੋਂ ਰਾਜਾ ਜਨਕ ਜੀ ਗਏ ਨੇ ਤਾਂ ਉਹ ਉਸ ਮਾਰਗ ਚੰਦਰ ਮਾਰਗ ਥਾਣੀ ਗਏ ਨੇ, ਮੰਨਿਆ ਜਾਂਦਾ ਵੀ ਉਸ ਮਾਰਗ ਦੇ ਵਿੱਚ ਰਸਤੇ ਦੇ ਨਰਕ ਦੇਖਣਾ ਪੈਂਦਾ, ਨਰਕ ਦੇ ਕੋਲੋਂ ਲੰਘਣਾ ਪੈਂਦਾ। ਮਹਾਂਪੁਰਸ਼ਾਂ ਦੀ ਖੇਡ ਸੀ ਉਸ ਮਾਰਗ ਥਾਣੀ ਲੰਘੇ ਜਿੱਥੇ ਨਰਕ ਦੇ ਵਿੱਚ ਜੀਵ ਗੁਰਲਾਪ ਕਰ ਰਹੇ ਸਨ, ਹਾਏ ਹਾਏ ਕਰ ਰਹੇ ਸਨ, ਪਾਪੀ ਕਰਮ ਕਮਾਉਂਦੇ ਕਰਦੇ ਹਰ ਹਾਏ, ਨਾਨਕ ਦੀਆਂ ਮਤਾਂ ਮਧਾਣੀਆਂ ਤੇ ਮਤੇ ਧੰਗਰਾ। ਜਿਵੇਂ ਮਧਾਣੀ ਦੁੱਧ ਨੂੰ ਰਿੜਕਦੀ ਹੈ, ਇੱਦਾਂ ਧਰਮਰਾਜ ਪਾਪੀਆਂ ਨੂੰ ਰਿੜਕ ਰਿੜਕ ਕੇ ਉਹਨਾਂ ਦੇ ਕਰਮਾਂ ਦੀ ਸਜਾ ਦਿੰਦਾ। ਉਹ ਪਾਪੀ ਜੀ ਬਰਲਾਪ ਕਰ ਰਹੇ ਸਨ, ਭਾਈ ਗੁਰਦਾਸ ਜੀ ਬਚਨ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਬਣ ਦੇ ਦੁਰਗ ਸਭਾ ਸੁਖ ਉਦਾਸੀ। ਰਾਜਾ ਜਨਕ ਜਦੋਂ ਜਾਣ ਲੱਗਾ ਦੇਵ ਲੋਕ ਵੱਲ ਤਾਂ ਉਸ ਰਸਤੇ ਥਾਣੀ ਚੰਦਰ ਮਾਰਗ ਥਾਣੀ ਲੰਘਿਆ ਜਿਹੜੇ ਰਸਤੇ ਤੇ ਨਰਕ ਪੈਂਦੇ। ਜਮਪੁਰ ਗਿਆ ਪਕਾਰ ਸੁਣ ਬਿਨ ਲਾਹਣ ਜੀ ਨਰਕ ਨਿਰਾ, ਨਰਕ ਦੇ ਜੀਵ ਹਾਏ ਹਾਏ ਕਰ ਰਹੇ ਨੇ, ਕੋਈ ਚ ਪੀੜਿਆ ਜਾ ਰਿਹਾ, ਕੋਈ ਤੇਲ ਚ ਤਲਿਆ ਜਾ ਰਿਹਾ, ਕੋਈ ਤਾੜਿਆ ਜਾ ਰਿਹਾ। ਜੈਸੇ ਜੈਸੇ ਉਹਨਾਂ ਨੇ ਪਾਪ ਕਰਮ ਕੀਤੇ ਨੇ ਵੈਸੇ ਵੈਸੇ ਉਹਨਾਂ ਨੂੰ ਸਜ਼ਾ ਮਿਲ ਰਹੀ। ਤਾਂ ਉਹਨਾਂ ਪਾਪੀਆਂ ਨੂੰ ਦੇਖ ਕੇ ਜਨਕ ਜੀ ਦੇ ਮਨ ਚ ਦਇਆ ਆ ਗਈ, ਕਿਉਂਕਿ ਐਸਾ ਪ੍ਰਮਾਣਿਤ ਮਤ ਹੈ ਸਾਧੂ ਉਹ ਵੀ ਹੈ ਜਿਹਦੇ ਮਨ ਚ ਦਇਆ ਆਉਂਦੀ ਹੈ। ਜਿਹਦੇ ਮਨ ਵਿੱਚ ਦਇਆ ਨਹੀਂ ਆਉਂਦੀ ਕਿਸੇ ਉੱਤੇ, ਤਰਸ ਨਹੀਂ ਆਉਂਦਾ, ਰਹਿਮ ਨਹੀਂ ਆਉਂਦਾ ਦੁਖੀ ਨੂੰ ਦੇਖ ਕੇ ਮਨ ਪਸੀਜਦਾ ਨਹੀਂ, ਉਹ ਸਾਧੂ ਨਹੀਂ। ਸਾਧੂ ਦਾ ਸਭ ਤੋਂ ਪਹਿਲਾ ਲੱਛਣ ਹੀ ਹੈ ਕਿ ਉਹ ਦਇਆਵਾਨ ਹੋ। ਦਇਆ ਆਈ ਤੇ ਰਾਜੇ ਧਰਮਰਾਜ ਨੂੰ ਕਹਿਣ ਲੱਗੇ, ਕਹਿੰਦੇ ਇਹਨਾਂ ਨੂੰ ਛੱਡ ਦੇ, ਇਹਨਾਂ ਪਾਪੀਆਂ ਨੂੰ ਕਿਉਂ ਸਜ਼ਾ ਦੇ ਰਿਹਾ, ਛੱਡ ਦੇ ਇਹਨਾਂ ਨੂੰ, ਮੈਂ ਤੁਹਾਨੂੰ ਵੇਖਿਆ ਜਾ। ਕਹਿਣ ਲੱਗਾ ਮਹਾਰਾਜ, ਅਰੇ ਬੇਨਤੀ ਧਰਮ ਰਾਏ ਹਾਂ ਸੇਵਕ ਸਾਧਿਰ, ਮੈਂ ਇਹਨਾਂ ਨੂੰ ਪਾਪੀਆਂ ਨੂੰ ਨਹੀਂ ਛੱਡ ਸਕਦਾ, ਕਿਉਂਕਿ ਮੈਂ ਵੀ ਅਕਾਲ ਪੁਰਖ ਦੇ ਹੁਕਮ ਦਾ ਬੱਧਾ ਹੋਇਆ ਹਾਂ, ਉਸ ਦੀ ਰਜਾ ਤੋਂ ਬਾਹਰ ਮੈਂ ਨਹੀਂ ਚੱਲ ਸਕਦਾ। ਜਨਕ ਜੀ ਪੁੱਛਦੇ ਨੇ ਕੋਈ ਤਾਂ ਤਰੀਕਾ ਹੋਵੇਗਾ ਇਹਨਾਂ ਨੂੰ ਛੱਡਣ ਦਾ, ਕੋਈ ਰਾਹ, ਕੋਈ ਪ੍ਰੋਸੀਜਰ, ਕੋਈ ਸਿਸਟਮ ਬਣਿਆ ਕਿਸੇ ਤਰੀਕੇ ਛੱਡੇ ਜਾ ਸਕਦੇ। ਧਰਮਰਾਜ ਕਹਿਣ ਲੱਗਾ ਮਹਾਰਾਜ, ਕਿੰਨੇ ਇਹਨਾਂ ਨੇ ਪਾਪ ਕੀਤੇ, ਇੰਨੇ ਕੋਈ ਪੁੰਨ ਦੇ ਦੇਵੇ ਤਾਂ ਉਹ ਛੱਡੇ ਜਾ ਸਕਦੇ। ਜਨਕ ਜੀ ਕਹਿੰਦੇ ਨੇ ਇੰਨੇ ਪੁੰਨ ਕਿੱਥੋਂ ਲਿਆਈਏ, ਜਿੰਨੇ ਜੀਵਾਂ ਨੇ ਪਾਪ ਕੀਤੇ ਹੁੰਦੇ ਨੇ ਇੰਨੇ ਪੁੰਨ ਨਹੀਂ ਹੁੰਦੇ। ਵੈਸੇ ਸਾਡੇ ਜੀਵਨ ਵਿੱਚ ਆਪਾਂ ਜਿੰਨੇ ਵੀ ਦੁਨੀਆਂ ਤੇ ਆਏ ਹਾਂ, ਸਾਡੇ ਜੀਵਨ ਵਿੱਚ ਪਾਪ ਤੇ ਪੁੰਨ ਬਰਾਬਰ ਚੱਲਦੇ ਨੇ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਪੂਰਨ ਤੌਰ ਤੇ ਕਹੇ ਵੀ ਮੈਂ ਪੁੰਨ ਨਹੀਂ ਕਰਦਾ, ਮੈਂ ਪਾਪ ਨਹੀਂ ਕਰਦਾ। ਕਹਿ ਦੇਵੇ ਬੇਟਾ ਕਹਿਣਾ ਤਾਂ ਮੈਂ ਵੀ ਕਹਿ ਦਿਆਂਗਾ ਮੈਂ ਪਾਪ ਕੋਈ ਨਹੀਂ ਕੀਤਾ, ਤੁਸੀਂ ਵੀ ਕਹਿ ਦਿਆਂਗਾ ਮੈਂ ਪਾਪ ਕੋਈ ਨਹੀਂ ਕੀਤਾ, ਪਰ ਵਾਹਿਗੁਰੂ ਤਾਂ ਜਾਣਦਾ ਪਾਪ ਹੁੰਦੇ ਨੇ। ਤੇ ਐਸਾ ਵੀ ਕੋਈ ਵਿਅਕਤੀ ਨਹੀਂ ਜਿਹਨੇ 100% ਪਾਪ ਹੀ ਕੀਤੇ ਹੋਣ, ਪੁੰਨ ਕੀਤੇ। ਮਾੜੇ ਬੰਦੇ ਨੇ ਵੀ ਕੋਈ ਨਾ ਕੋਈ ਚੰਗਾ ਕੰਮ ਕੀਤਾ। ਇਸ ਕਰਕੇ ਗੁਰਬਾਣੀ ਦੀ ਇਹ ਪੰਕਤੀ ਹੈ, ਪਾਪ ਪੁੰਨ ਕੀਤੇ ਤੇ ਸਰੀਰ ਹੈ, ਇਹ ਦੇਹ ਸਰੀਰ ਜਿਹੜਾ ਸਾਨੂੰ ਮਿਲਿਆ ਹੈ ਪਾਪ ਦਾ ਨਿਕਟ ਫਲ। ਕਿਤੇ ਪਾਪ ਜ਼ਿਆਦਾ ਹੁੰਦੇ ਨੇ, ਕਿਤੇ ਪੁੰਨ ਜ਼ਿਆਦਾ ਹੁੰਦੇ ਨੇ, ਪਰ ਪੁੰਨ ਅਕਸਰ ਉਸ ਬੰਦੇ ਜ਼ਿਆਦਾ ਕਰਦੇ ਨੇ। ਆਮ 90% 90% ਲੋਕਾਂ ਦਾ ਪਾਪ ਜ਼ਿਆਦਾ ਹੁੰਦਾ। ਇਸ ਸੰਸਾਰ ਦੇ ਵਿੱਚ ਦੇਖਣ ਚ ਵੀ ਆਉਂਦਾ ਹੈ, ਆਪਾਂ ਆਪਣੇ ਆਪਣੇ ਅਨੁਭਵ ਤੋਂ ਵੀ ਆਪਣੇ ਮਨ ਦੇ ਵਿੱਚ ਆਕੇ ਮਾਰ ਕੇ ਦੇਖਦੇ ਹਾਂ, ਸਾਡੇ ਪਾਪਾਂ ਦਾ ਬਹੁਤ ਵੱਡਾ ਲੰਬਾ ਚੌੜਾ ਕਿੱਸਾ ਨਿਕਲਦਾ। ਪਾਪ ਜ਼ਿਆਦਾ ਹੁੰਦੇ ਨੇ, ਪੁੰਨ ਥੋੜੇ ਹੁੰਦੇ ਨੇ, ਇਸ ਕਰਕੇ ਇੰਨੇ ਪੁੰਨ ਕਿੱਥੋਂ ਲਿਆਈਏ, ਇੰਨੇ ਪੁੰਨ ਤਾਂ ਭਾਈ ਅਸੀਂ ਨਹੀਂ ਤੈਨੂੰ ਦੇ ਸਕਦੇ, ਇੰਨੇ ਇਹਨਾਂ ਦੇ ਪਾਪ ਹਨ। ਤੇ ਹੋਰ ਤਰੀਕਾ ਵੀ ਹੈ, ਧਰਮਰਾਜ ਕਹਿਣ ਲੱਗਾ ਇੱਕ ਹੋਰ ਵੀ ਹੈ। ਕਹਿੰਦੇ ਉਹ ਕੀ ਹੈ? ਉਹ ਕਹਿੰਦੇ ਕੋਈ ਤੁਹਾਡੇ ਵਰਗਾ ਨਾਮ ਰੱਖੀਆ ਮਹਾਂਪੁਰਸ਼ ਪਰਮੇਸ਼ਵਰ ਦਾ ਪਿਆਰਾ, ਆਪਣੇ ਜੀਵਨ ਦੀ ਜ਼ਿੰਦਗੀ ਵਿੱਚੋਂ ਕੁਝ ਘੜੀਆਂ ਦਾ ਸਿਮਰਨ ਦੇ ਦੇਵੇ। ਇਹ ਸਾਰੇ ਚੁੱਪ ਭਾਈ ਗੁਰਦਾਸ ਜੀ ਲਿਖਦੇ ਨੇ, ਗਹਿਣੇ ਧਰਨ ਇਸ ਨਾਮ ਪਾਪਾ ਨਾਲ ਕਰੇ ਨਿਰਜਸ, ਇੱਕ ਘੜੀ ਦਾ ਸਿਮਰਨ ਰਾਜੇ ਜਨਕ ਨੇ ਦਿੱਤਾ। ਇੱਕ ਘੜੀ ਦਾ, ਘੜੀ 24 ਮਿੰਟਾਂ ਦੀ ਹੁੰਦੀ ਹੈ, ਸਾਡੇ ਕੋਲ ਸਾਰੀ ਜ਼ਿੰਦਗੀ ਚ ਘੜੀ ਨਹੀਂ ਬਣਨੀ, ਸਾਡੇ ਕੋਲ ਸਾਰੀ ਜ਼ਿੰਦਗੀ ਚ ਇੱਕ ਘੜੀ ਸਿਮਰਨ ਨਹੀਂ ਹੋ ਸਕਦਾ। ਸਿਮਰਨ ਕਰਨਾ ਕੋਈ ਸੌਖਾ ਕੰਮ ਨਹੀਂ। ਵਾਹਿਗੁਰੂ 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 ਕਰਦੇ ਕਹਾਂ, ਇਹ ਜਪ ਹੈ, ਇਹ ਜਪ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰਨ ਹੋਰ ਚੀਜ਼ ਹੈ, ਸਿਮਰਨ ਜਦੋਂ ਵਾਹਿਗੁਰੂ ਆਖੀਏ ਤਾਂ ਧਿਆਨ ਸਿਰਫ ਵਾਹਿਗੁਰੂ ਵਿੱਚ ਹੀ ਹੋਵੇ, ਕਦੇ ਪ੍ਰਸੂਤੀ ਨਾ ਜਾਵੇ। ਹਾਂ, ਜਪ ਕਰਨਾ ਜ਼ਰੂਰੀ ਹੈ ਤਾਂ ਕਿ ਸਿਮਰਨ ਬਣ ਜਾਵੇ। ਜਪ ਕਰਦਿਆਂ ਕਰਦਿਆਂ ਸਿਮਰਨ ਦੀ ਅਵਸਥਾ ਆਏਗੀ। ਜਪ ਕਰਨਾ ਪਹਿਲੀ ਕੌੜੀ ਹੈ, ਜ਼ਰੂਰੀ ਹੈ। ਸਿਮਰਨ ਉੱਪਰ ਦੀ ਚੀਜ਼ ਹੈ, ਜਦੋਂ ਯਾਦ ਹੀ ਬਣ ਜਾਵੇ ਭੁੱਲੇ ਹੀ ਨਾ। ਜਨਕ ਜੀ ਦਾ ਪਤਾ ਨਹੀਂ ਕਿੰਨਾ ਕੁ ਸਿਮਰਨ ਸੀ, ਕਿੰਨੇ ਕੁ ਅਭਿਆਸੀ ਸਨ, ਪੂਰਨ ਮਹਾਂਪੁਰਖ ਸਨ। ਆਪਣੇ ਜੀਵਨ ਦੀ ਇੱਕ ਘੜੀ ਸਿਮਰਨ ਦੀ ਦਿੱਤੀ। ਭਾਈ ਸਾਹਿਬ ਲਿਖਦੇ ਨੇ ਸਾਰੇ ਨਰਕ ਨਿਵਾਸੀ ਛੁੱਟ ਗਏ, ਨਰਕਾਂ ਸਾਰਿਆਂ ਨੂੰ ਕੱਢ ਕੇ ਨਰਕ ਖਾਲੀ ਕਰਾ ਲਏ। ਇਹੋ ਜਿਹੇ ਸੰਤ ਮਹਾਂਪੁਰਸ਼ ਹੁੰਦੇ ਨੇ ਜਿਹੜੇ ਆਸਲੀ ਨਰਕਾਂ ਵਿੱਚੋਂ ਵੀ ਜੀਵ ਨੂੰ ਕੱਢ ਦਿੰਦੇ। ਉਹ ਮਾਰਗ ਸੰਤਨ ਦੂਰ ਆ ਰਹੇ, ਬਲਕਿ ਸੰਤਾਂ ਤੋਂ ਰਸਤਾ ਹੀ ਦੂਰ ਹੁੰਦਾ, ਉਸ ਰਸਤੇ ਜਾਂਦੇ ਨੀ। ਜੇ ਜਾਂਦੇ ਨੇ ਤੇ ਫਿਰ ਜਨਕਲੀ ਤਰ੍ਹਾਂ ਸਾਰੇ ਨਰਕ ਖਾਲੀ ਕਰਾ ਦਿੰਦੇ। ਐਸੀ ਸ਼ਕਤੀ ਉਹਨਾਂ ਦੀ, ਐਸੀ ਪਾਵਰ ਹੈ ਉਹਨਾਂ ਦੀ। ਕ੍ਰਿਸ਼ਨ ਕਿਤਾਬਾਂ ਜੀ ਜਾਣ ਤੋਂ ਪਹਿਲਾਂ ਦੇਖਿਆ ਕਿ ਅਜੇ ਉਹ ਚੰਦਰ ਮਾਰਗ ਖੁੱਲਾ ਹੈ ਤੇ ਅਸੀਂ ਇਹਦੇ ਚ ਨਹੀਂ ਜਾਣੇ। 58 ਦਿਨ ਤੀਰਾਂ ਦੀ ਤੇਜਾ ਤੇ ਸੁੱਤੇ ਰਹੇ, ਸਰੀਰ ਨਹੀਂ ਛੱਡੇ। ਜਿਸ ਦਿਨ ਉਹ ਮਾਰਗ ਖੁੱਲਿਆ ਸੂਰਜ ਮਾਰਗ, ਉਸ ਦਿਨ ਸਰੀਰ ਛੱਡ ਕੇ ਪਰਮੇਸ਼ਰ ਨੂੰ ਕੀਤਾ। ਉਹ ਸੰਤ ਮਹਾਂਪੁਰਖ ਐਸੇ ਹੁੰਦੇ ਆ ਜਿਹੜੇ ਉਸ ਮਾਰਗ ਰਾਹੀਂ ਨਹੀਂ ਲੰਘਦੇ। ਸੰਤਾਂ ਦੇ ਨੇੜੇ ਉਹ ਮਾਰਗ ਨਹੀਂ ਜਾਂਦਾ, ਸੰਤ ਉਸ ਮਾਰਗ ਦੇ ਨੇੜੇ ਨਹੀਂ ਜਾਂਦੇ। ਸਤਿਗੁਰ ਪੂਰਾ ਸਾਚ ਕਹਿਆ, ਪੂਰੇ ਸਤਿਗੁਰਾਂ ਨੇ ਸਾਨੂੰ ਸੱਚ ਕਹਿ ਦਿੱਤਾ, ਸੱਚ ਸਮਝਾ ਦਿੱਤਾ। ਨਾਮ ਕਹੇ ਕਿ ਮੁਕਤੇ ਦੇਖੀ, ਇਹ ਵਾਹਿਗੁਰੂ ਤੇਰੇ ਨਾਮ ਦਾ ਮਾਰਗ ਮੁਕਤੀ ਮਾਰਗ ਹੈ। ਜਮ ਦਾ ਮਾਰਗ ਦੂਰ ਰਹਿਆ, ਇਹਨਾਂ ਦਾ ਮਾਰਗ ਦੂਰ ਰਹਿ ਗਿਆ। ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਹੈ ਉਹ ਮੁਕਤ ਹੋ ਗਏ। ਜਹ ਨਾਨਕ ਜਾ ਗਾਤੀ ਘਾਟ, ਜਿਹੜੇ ਘਾਟ ਦੇ ਉੱਤੇ ਪਹਿਲਾਂ ਨਦੀਆਂ ਦੇ ਉੱਤੇ ਪੁਲਾਂ ਦੇ ਉੱਤੇ ਜਾਂ ਪੁਲ ਨਹੀਂ ਸੀ ਹੁੰਦੇ ਤੇ ਬੇੜੀਆਂ ਦੇ ਪੱਤਣ ਹੁੰਦੇ ਸਨ, ਉਹਨਾਂ ਦੇ ਉੱਤੇ ਸਾਸਤਰੀ ਦੀ ਜਗਾਤ ਲੈਣ ਵਾਲੇ ਖੜੇ ਹੁੰਦੇ। ਜਦੋਂ ਗੁਰੂ ਅਮਰਦਾਸ ਜੀ ਹਰਿਦੁਆਰ ਜਾਂ ਗੰਗਾ ਜਮਨਾ ਆਦਿ ਤੀਰਥਾਂ ਦੇ ਚਰਨ ਪਾਏ, ਸਾਰੀਆਂ ਸੰਗਤਾਂ ਨੂੰ ਲੈ ਕੇ ਗੁਰੂ ਸਾਹਿਬ ਜੀ ਗਏ ਯਾਤਰਾ। ਪਹਿਲਾਂ ਕੁਰੂਕਸ਼ੇਤਰ ਗਏ, ਫਿਰ ਜਮਨਾ ਗਏ, ਫਿਰ ਗੰਗਾ ਦੀ ਯਾਤਰਾ ਕੀਤੀ। ਹਜ਼ਾਰਾਂ ਸੰਗਤਾਂ ਨਾਲ ਉਹਨਾਂ ਦਿਨਾਂ ਵਿੱਚ ਰਿਵਾਜ ਹੋਏ ਸੀ। ਬਾਦਸ਼ਾਹ ਦਾ ਹੁਕਮ ਸੀ, ਜਿਹੜਾ ਕਾਨੂੰਨ ਬਣਿਆ ਸੀ ਮੁਸਲਮਾਨੀ ਰਾਜ ਵਿੱਚ, ਹਿੰਦੂ ਤੀਰਥਾਂ ਉੱਤੇ ਟੈਕਸ ਲੱਗਾ ਸੀ, ਜਜ਼ੀਆ ਕਹਿੰਦੇ ਸੀ। ਜਜ਼ੀਆ ਲੈਣ ਵਾਲੇ ਜਗਾਤੀ, ਟੈਕਸ ਲੈਣ ਵਾਲੇ ਉਹ ਜਾਂਦੇ, ਖਾਸ ਕਰਕੇ ਨਦੀਆਂ ਦੇ ਕਿਨਾਰੇ ਤੇ ਖੜੇ ਰਹਿੰਦੇ। ਕੋਈ ਵੀ ਨਦੀ ਤੋਂ ਪੁਰਾ ਪੁਰਾ ਲੰਘਦਾ ਸੀ ਉੱਥੇ ਫੜ ਲੈਂਦੇ, ਟੈਕਸ ਦੇ ਪੈਸੇ ਵਸੂਲ ਕਰਕੇ ਫੇਰ ਅੱਗੇ ਜਾਣ ਲੈਂਦੇ। ਗੁਰੂ ਅਮਰਦਾਸ ਸਾਹਿਬ ਜਦੋਂ ਆਏ, ਸਤਿਗੁਰਾਂ ਦਾ ਪ੍ਰਤਾਪ ਦੇਖ ਕੇ ਉਹਨਾਂ ਨੇ ਆਖਿਆ, ਮਹਾਰਾਜ ਅਸੀਂ ਤੁਹਾਡੇ ਕੋਲ ਟੈਕਸ ਨਹੀਂ ਲੈਣਾ, ਤੇ ਜਿਹੜਾ ਤੁਹਾਡੇ ਨਾਲ ਕੋਈ ਯਾਤਰੂ ਆਇਆ ਉਹਦੇ ਤੋਂ ਅਸੀਂ ਟੈਕਸ ਨਹੀਂ ਲੈਣਾ। ਜਿੰਨੀ ਦੁਨੀਆ ਉੱਥੇ ਆਈ ਹੋਈ ਸੀ ਗੁਰੂ ਸਾਹਿਬ ਦੇ ਨਾਲ ਤਾਂ ਜਿਹੜੇ ਸਨ ਉਹ ਤਾਂ ਲੰਘ ਗਏ, ਜਿਹੜੇ ਦੂਸਰੇ ਸਨ ਹੋਰ ਵੀ ਯਾਤਰੂ ਆਏ ਉਹਨਾਂ ਨੂੰ ਵੀ ਟੈਕਸ ਨਹੀਂ ਦੇਣਾ ਪਿਆ। ਇਹ ਗੱਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਾਰੇ ਰਾਜ ਦੇ ਵਿੱਚ ਬੜੇ ਸੁੰਦਰ ਸ਼ਬਦਾਂ ਚ ਕੀਤੀ ਹੈ ਕਿ ਜਗਾਤੀ ਮਿਲੇ ਦੇ ਭੇਟ, ਜਗਾਤੀ ਲੈਣ ਤੇ ਆਏ ਸਨ ਜਗਾਤ, ਪਰ ਉਲਟਾ ਗੁਰੂ ਸਾਹਿਬ ਨੂੰ ਭੇਟਾ ਦੇ ਕੇ ਮੱਥਾ ਟੇਕਿਆ ਉਹਨਾਂ ਨੇ ਤੇ ਕਹਿੰਦੇ, ਮਹਾਰਾਜ ਅਸੀਂ ਕਿਸੇ ਤੋਂ ਤੁਹਾਡੇ ਸਿੱਖਾਂ ਤੋਂ ਟੈਕਸ ਨਹੀਂ ਲੈਂਦੇ, ਤੇ ਗੁਰੂ ਸਾਹਿਬ ਸਾਡੇ ਪਾਤਸ਼ਾਹ ਤੋਂ ਤਾਂ ਕੀ, ਜਿਹੜੇ ਦੂਜੇ ਸਨ ਉਹਨਾਂ ਤੋਂ ਵੀ ਲੈ ਨਹੀਂ ਸਕੇ, ਕਿਉਂਕਿ ਸਾਰਿਆਂ ਨੇ ਗੁਰੂ ਦਾ ਨਾਮ ਲੈ ਕੇ ਉੱਥੋਂ ਲੰਘ ਕੇ। ਜਗਾਤੀਆਂ ਮੂੰਹ ਨੂੰ ਮੰਦਣ ਪਏ, ਉਹਨਾਂ ਦੇ ਮੂੰਹ ਨੂੰ ਮੰਦਣ ਪੈ ਗਏ, ਭਾਈ ਹਮ ਕਰੇ ਕਿਆ ਕਿਸ ਪਾਸ ਲੰਘੇ ਸਭ ਭਾਗ ਸਭ ਦੇ ਪਿੱਛੇ। ਉਹ ਕਹਿੰਦੇ ਅਸੀਂ ਕੀ ਕਰੀਏ, ਕਿਹਦੇ ਕੋਲ ਮੰਗੀਏ, ਸਾਰੇ ਗੁਰੂ ਦੇ ਪਿੱਛੇ ਲੰਘੀ ਜਾਂਦੇ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ, ਭਾਈ ਜਿਹੜਾ ਸਤਿਗੁਰੂ ਦਾ ਨਾਮ ਲਵੇਗਾ ਉਹਨੂੰ ਜਮ ਜਗਾਤੇ ਵੀ ਨਹੀਂ ਪੁੱਛਣਗੇ ਵੀ ਤੂੰ ਕੀ ਕੱਢਿਆ ਕੀ ਕਰਿਆ, ਜਮ ਰਸਤਾ ਨਹੀਂ ਦੱਸਣਗੇ। ਬਾਕੀ ਸਾਰਿਆਂ ਦਾ ਜਹ ਨਾਨਕ ਜਗਾਤੀ ਘਾਟ, ਇੱਥੇ ਬੜੇ ਲਾਲਚੀ ਜਗਾਤੀ ਜਿਹੜੇ ਜਮ ਨੇ ਨਾ وہ بھی سانس لیتی کہ بڑے لالچی نے رپورٹ لیں گے کہ پنکھی آپ کو پڑھ دیا تیسرے پاس پہلے سلوک بارہ کے بدیق بچن ہوں گا ان دان جو بیج دے سو دھرم رائے کیا جائے تاکہ کئی گرنتی سنگ وہ کسی پرانی کی چڑھائی دے کوئی منجا بستر چڑھا ہوگا نا اتنے وہ لا دیں گے پنکھ سے فٹ کر دیں گے ارے جی کون دان جو بیج دے سو دھرم رائے کیا جائے ایک دن جو پوچھا میں میرا مطلب سمجھ دے جی سال مجھے مطلب نہ کوئی مطلب ہی نہیں پھر مطلب یہ ہے کہ جڑے اس دنیا کے نام نہیں جپتے دان کون کرتے نام نہیں جپتے دان کون کرتے ہیں کسی نے کوئی ڈولی لوا تھی کوئی چھبڑی لوا تھی کوئی باغ لوا تھا کوئی ہسپتال کھول تھا کوئی لنگر لوا تھا کوئی مندر گردوارا بنا دے پیسے نہ نام نہیں جپتا دان کو بڑا کیسا جب انہوں نے لے کے جانے نا جمدوت نام تو بنا انہوں نے تم دان کو جنا مرضی کیتا نام تو بنا جانا جمع نہیں پانا وہ جمدوت لے کے تو پھر ترتے ہیں کہ بڑی تک پہنی بڑی کڑکی تک پہنی ہے مہا بیان تپ تپو کام بڑی بھیانک تپس پہنتی ہے وہ کہہ جیو کہ مینو جب سامنے کھڑا کر دو مین کو تم بچا لو وہ کہ جڑے تم درخت درخت لوائے سی نا باغ لوائے سی ہاں وہ سامنے تم دے گا یہ سامنے کھڑا کر رہے ہیں وہ بچوں حصہ لے کے تھوڑی کی چھان چ کھڑا کر کے پھر توڑ رہے ہیں بڑی دکھ لگی ہے مینو کچھ کھان ہو گیا تو کہ جی تنگر لائے تھی بڑی ترکا لگی پیاس لگی ہے وہ کہ جی تبیلا لائی سی وہ کون سر دے تین پانی پیا دھرم رائے کی کچہری تک اپڑدیا اپڑدیا ادھا بجے تک خالی کر چکے مہاراج گرو امرداس نے انہوں بارے پنکھی کہی ہے پن دان جو بیج دے سب دھرم رائے کیا جائے وہ لکھے بھی پہنے مکتی نہیں ہوتی مکتی تو صرف نام والی ہوتی ہے آپ کو سب نام سے سچے پاس کا کہہ رہے ہیں جے لالچ جے جاتی کاٹ دور رہی تو جانتے بات جے آمتے بہت تن سات پار بن کے سنگی ساگ جمع والا مارگ دور ہو گیا جہے راہ پہ بڑا چنگا چنگا ساتھ لنگ رہا سی جہے رستے کوئی رکاوٹ نہیں سی ساتھی چنگے سن وہ رستے سے چل جہے ساتھی سن پار بن کے سنگی ساگ جہے پار بن کرنے کے پیارے نام رسی ساتھ وہ نال ہو گئے پھر سات چنگا ہوئے تو سفر بھی چنگا مک جانا ہے تو وہ رستے پہ گئے جمع کے درشن نہیں ہوئے چتر دکھ سب لکھ کے لکھا بھگت جمع چو کشنا پیکھا چتر دکھ سارے کا لکھا ساپ سب لکھ کے سارے کا منٹ منٹ کا کیمرا لایا ہوا چتر نے گدت نال ڈائری لکھی جانا چتر گدت کا مطلب ہے یہ تو ہوں کیمرے چلے نے یہ دھرم رائے کے بڑے پرانے چلے آ رہے گربانی چمار کہ چتر جہاں تصویر لے جانا گپت نوٹ کری جانا کاپی کے اتنے ڈائری سے سیو کری جانا چتر گپت وہ سارے سارے دھرم جو اب کر رہے ہیں پڑھتے جن مرضی کر لیے پر انہوں تو نہیں پڑھتا کر وہ سارے اندر سوچتے بھی ساری سوچ کے بھی فوٹو کھینچ لیں گے مہاراج کہتے سب لےکا لکھتے ہیں پر بھگت جنا وشتی کرتے ادھر نہیں دیکھتے کہو نانک تت گر پورا مہاراج کہتے جنہوں کے گرو پورے واجے کا انہد پورا انہوں کے ہردے انہد واجے بجتے ہیں بجاندا گرو تو سات سنگت جی یہ بچن پنجے پاتشاہ Guru Kripa Kare 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 Kare